ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਿਸ ਕੋ ਵਿਸਰੈ ਪ੍ਰਾਨ ਪਤ ਦਾਤਾ ਸੁਈ ਗਨਹੁ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਆ ਸਰੋਵਰ ਪਾਗਾ ਜਿਸ ਕੋ ਬਿਸਰਾ ਪ੍ਰਾਨ ਪਤ ਦਾਤਾ ਸੁਈ ਗਨੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਆ ਸਰੋਵਰ ਪਾਗਾ ਤੇਰਾ ਜਾਨ ਰਾਮ ਨਾਮ ਰੰਗ ਜਾਗਾ ਆਲਸ ਸ਼ੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਓ ਜਹ ਜਹ ਵੇਖੋ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਜਹ ਜਹ ਵੇਖੋ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ ਅੰਤਰਜਾਮੀ ਲੋਕ ਪਰਲੋਕ ਦੇ ਰੱਖਿਅਕ ਸ਼ਬਦ ਰੂਪ ਦਸ ਪਾਤਸ਼ਾਹੀਆਂ ਦੇ ਪ੍ਰਤੱਖ ਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਅਤਿ ਭਾਗਸ਼ਾਲੀ ਹੋ ਜੋ ਕਿ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਦੇ ਹੋਏ ਅੱਜ ਦੇ ਸ੍ਰੀ ਮੁੱਖ ਵਾਕ ਜੋ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਧਨਾਸਰੀ ਵਿੱਚ ਬਚਨ ਜੋ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਰ ਰੋਜ਼ ਦੀ ਤਰ੍ਹਾਂ ਔਰ ਘਰਾਂ ਵਿੱਚ ਵੀ ਆਪ ਜੀ ਸਾਧਨਾ ਦੇ ਰਾਹੀਂ ਸਤਿਗੁਰੂ ਗਰੀਬ ਨਿਵਾਸ ਜੀ ਦੇ ਅੰਮ੍ਰਿਤਮਈ ਬਚਨ ਵਿਚਾਰ ਸਰਵਣ ਕਰਨ ਵਾਸਤੇ ਜੁੜੇ ਹੋ। ਸਤਿਗੁਰੂ ਜੀ ਦਾ ਬਚਨ 682 ਅੰਗ ਉੱਪਰ ਹੈ। ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਦੁਨੀਆਂ ਵਿੱਚ ਸਭ ਤੋਂ ਬਦਕਿਸਮਤ ਆਦਮੀ ਕੌਣ ਹੈ। ਕਿਹਦੇ ਬਾਰੇ ਇਹ ਸੋਚਿਆ ਜਾਏ ਕਿ ਇਹਦੀ ਕਿਸਮਤ ਚੰਗੀ ਨਹੀਂ। ਜਿਸ ਨੂੰ ਪ੍ਰਾਣ ਦਾ ਦਾਤਾ, ਜਿੰਦ ਦਾ ਦਾਤਾ ਪਰਮੇਸ਼ਰ ਵਾਹਿਗੁਰੂ, ਜਿਹਦੇ ਮਨੋਂ ਵਿਸਰ ਗਿਆ, ਜਿਹਦੇ ਮਨੋਂ ਭੁੱਲ ਗਿਆ, ਮਹਾਰਾਜ ਕਹਿੰਦੇ ਨੇ ਉਹ ਮਨੁੱਖ ਇਸ ਧਰਤੀ ਦਾ ਸਭ ਤੋਂ ਬਦਕਿਸਮਤ ਆਦਮੀ ਹੈ। ਦੂਸਰੇ ਪਾਸੇ ਭਾਗਸ਼ਾਲੀ ਕਿਹੜਾ ਹੈ, ਕਿਸਮਤ ਵਾਲਾ ਕੌਣ ਹੈ, ਭਾਗਾਂ ਵਾਲਾ ਕੌਣ ਹੈ। ਜਿਸ ਮਨੁੱਖ ਦਾ ਮਨ ਪਰਮੇਸ਼ਰ ਦੇ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਵਿੱਚ ਓਤ ਪ੍ਰੋਤ ਹੋ ਗਿਆ, ਪਾਗਾ ਸਮਾਇਆ ਹੋਇਆ, ਅੰਮ੍ਰਿਤਮਈ ਸਰੋਵਰ ਦੇ ਵਿੱਚ ਮਨ ਟੁੱਬੀਆਂ ਲਾ ਰਿਹਾ, ਇਸ਼ਨਾਨ ਕਰ ਰਿਹਾ, ਤੇਰਾ ਇਸ ਤਰ੍ਹਾਂ ਦਾ ਜਨ ਅੰਦਰੋਂ ਜਾਗ ਪਿਆ ਹੈ ਤੇ ਮਾਇਆ ਦੀ ਨੀਂਦ ਟੁੱਟ ਗਈ ਹੈ, ਉਹਦੇ ਸਰੀਰ ਵਿੱਚੋਂ ਆਲਸ ਖਤਮ ਹੋ ਗਿਆ ਤੇ ਮਨ ਲਗਾਤਾਰ ਪ੍ਰੀਤਮ ਦੇ ਚਰਨਾਂ ਵਿੱਚ ਜੁੜਿਆ ਹੋਇਆ ਹੈ। ਉਹਨੂੰ ਜੇ ਪੁੱਛਿਆ ਜਾਏ ਵੀ ਹੁਣ ਤੇਰੀ ਹਾਲਤ ਕੀ ਹੈ ਤੇ ਉਹ ਜਵਾਬ ਦੇਵੇਗਾ, ਜਿੱਥੇ ਜਿੱਥੇ ਵੀ ਮੈਂ ਵੇਖਦਾ ਹਾਂ ਨਾਰਾਇਣ ਹਰ ਇੱਕ ਥਾਂ ਤੇ ਸਮਾਇਆ ਹੋਇਆ ਹੈ, ਕੋਈ ਥਾਂ ਵੀ ਉਹਦੇ ਤੋਂ ਖਾਲੀ ਨਹੀਂ ਹੈ। ਉਹ ਮਨੁੱਖ ਨਾਮ ਰੂਪੀ ਜਲ ਪਰਮਾਤਮਾ ਦੇ ਨਾਮ ਨੂੰ ਪੀ ਰਿਹਾ ਹੈ, ਉਹਦੇ ਮਨ ਦਾ ਪ੍ਰੇਮ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਿਆ ਹੋਇਆ ਹੈ। ਇਹ ਇਸ ਅੱਜ ਦੇ ਸ੍ਰੀ ਮੁਖ ਵਾਕ ਦੇ ਜਿਹੜੇ ਮੁੱਢਲੇ ਅਰਥ ਨੇ, ਸੰਖੇਪ ਜੈ ਆਪ ਜੀ ਨੇ ਸਰਵਣ ਕੀਤੇ ਨੇ। ਗੁਰੂ ਸਾਹਿਬ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਡੂੰਘਾਈ ਵਿੱਚ ਕਰਦੇ ਨੇ, ਆਪਾਂ ਹਜ਼ੂਰ ਦੀ ਕਿਰਪਾ ਦੇ ਨਾਲ ਅੱਜ ਦੇ ਸਮੇਂ ਨੂੰ ਸਫਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਭਾਗਾ ਮਨੁੱਖ ਕੌਣ ਹੈ, ਬਦਕਿਸਮਤ ਕਿਹਨੂੰ ਕਿਹਾ ਜਾਂਦਾ ਹੈ, ਜਿਹਦੇ ਕੋਲ ਸਭ ਕੁਝ ਹੋਵੇ ਪਰ ਉਹਦੀ ਅੱਖ ਬੰਦ ਹੋਵੇ। ਅਭਾਗਾ ਬਦਕਿਸਮਤ ਕਿਸਮਤਹੀਨ ਕੌਣ ਹੈ? ਇੱਕ ਤੇ ਉਹ ਹੈ ਜਿਹਦੇ ਕੋਲ ਕੁਝ ਨਹੀਂ, ਇੱਕ ਉਹ ਹੈ ਜਿਹਦੇ ਕੋਲ ਖਜ਼ਾਨੇ ਭਰੇ ਪਏ ਨੇ, ਉਹਦੀ ਜੇਬ ਦੇ ਵਿੱਚ ਸਭ ਕੁਝ ਹੈ ਪਰ ਉਹਦੀ ਅੱਖ ਹੀ ਬੰਦ ਹੈ, ਉਹਨੂੰ ਵੇਖਦਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਬੀਰ ਜੀ ਨੇ ਸਾਡੇ ਜੀਵਨ ਦੀ ਇਹ ਹਾਲਾਤ ਦੱਸੀ ਹੈ। ਉਹ ਕਹਿੰਦੇ ਨੇ ਸਾਡੀ ਹਾਲਤ ਕੀ ਹੈ ਵੀ ਪਰਮਾਤਮਾ ਨੇ ਅੰਦਰ ਬੜਾ ਵੱਡਾ ਖਜ਼ਾਨਾ ਪਾ ਕੇ ਸਾਨੂੰ ਭੇਜਿਆ ਹੋਇਆ, ਇਸ ਸਰੀਰ ਦੇ ਵਿੱਚ ਬੜੀ ਵੱਡੀ ਖਾਣ ਹੈ ਹੀਰਿਆਂ ਦੀ, ਪਰ ਹੁਣ ਅੰਦਰ ਜਾਣਾ ਹੀ ਔਖਾ ਹੈ, ਬਾਹਰ ਜਾਣ ਦੇ ਰਸਤੇ ਬੜੇ ਖੁੱਲ੍ਹੇ ਨੇ। ਪਿੱਛੇ ਆਪਾਂ ਪਰਸੋਂ ਵੀ ਬਾਹਰ ਅਤੇ ਅੰਦਰ ਦੀ ਵਿਚਾਰ ਸਾਰਾ ਸ਼ਬਦ ਆਇਆ ਸੀ, ਜਾਂ ਧਨ ਜਾਂ ਫਿਰ ਅੰਦਰ ਤਾਂ ਧਨ ਬਾਹਰ। ਜਦੋਂ ਪਰਮਾਤਮਾ ਨੇ ਅੰਦਰ ਸਾਰੇ ਖਜ਼ਾਨੇ ਪ੍ਰਗਟ ਕਰ ਦਿੱਤੇ ਤੇ ਫਿਰ ਬਾਹਰ ਵੀ ਦਿਸਿਆ ਵੀ ਖਜ਼ਾਨਿਆਂ ਦਾ ਭਰਿਆ ਹੋਇਆ ਸਭ ਕੁਝ। ਹੁਣ ਅੰਦਰ ਜਾਣਾ ਬੜਾ ਔਖਾ ਹੈ, ਬਾਹਰ ਸੁਰਤੀ ਘੁੰਮਦੀ ਏ, ਤੇ ਉਦਣ ਆਪਾਂ ਜ਼ਿਕਰ ਕੀਤਾ ਸੀ ਸੁਰਤੀ ਕਿੱਥੇ ਘੁੰਮਦੀ ਏ? ਨੌ ਦੁਆਰਿਆਂ ਵਿੱਚ। ਉਹ ਖਜ਼ਾਨਾ ਬਾਹਰ ਮਨੁੱਖ ਭਟਕਦਾ ਰਹਿੰਦਾ ਹੈ, ਅੰਦਰਲੇ ਪਾਸੇ ਉਹਨੂੰ ਖਿਆਲ ਹੀ ਨਹੀਂ ਆਉਂਦਾ ਕਿ ਬਾਣੀ ਕਹਿ ਰਹੀ ਹੈ ਮਨ ਮੇਰਿਆ ਅੰਤਰ ਤੇਰੇ ਨਿਦਾਨ ਹੈ। ਅੰਤਰਮੁਖੀ ਹੋਣ ਦੀ ਕੋਸ਼ਿਸ਼ ਕਰ, ਆਪਣੇ ਕੋਲ ਆਉਣ ਦੀ ਕੋਸ਼ਿਸ਼ ਕਰ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਉਪਦੇਸ਼ ਦਿੱਤਾ ਮਨੁੱਖ ਨੂੰ, ਠੀਕ ਹੈ ਹਰ ਇੱਕ ਧਰਮ ਦੇ ਬਾਹਰਲੇ ਕਰਮ ਨੇ, ਹਰ ਇੱਕ ਧਰਮ ਦੇ ਬਾਹਰਲੇ ਅਸਥਾਨ ਨੇ, ਬਾਹਰਲੇ ਕਰਮ ਬੜੇ ਅਰਥ ਰੱਖਦੇ ਨੇ, ਪਰ ਮਹਾਰਾਜ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਵੇਖੀ ਕਿਤੇ ਸਾਰੀਆਂ ਥਾਵਾਂ ਦੀ ਯਾਤਰਾ ਕਰ ਲਵੇ ਆਪਣੇ ਆਪ ਨੂੰ ਛੱਡ ਕੇ, ਕਿਤੇ ਸਾਰੀ ਦੁਨੀਆਂ ਨੂੰ ਤੂੰ ਘੁੰਮ ਲਵੇਂ, ਸਾਰੇ ਥਾਂ ਵੇਖ ਆਵੇਂ ਇਸ ਧਰਤੀ ਦੇ ਬ੍ਰਹਿਮੰਡ ਦੇ, ਪਰ ਇੱਕ ਥਾਂ ਤੇਰੇ ਤੋਂ ਰਹਿ ਜਾ, ਤੇਰਾ ਆਪਣਾ ਆਪ ਜਿਹੜਾ ਤੀਰਥ ਹੈ, ਜੇ ਤੂੰ ਆਪਣੇ ਅੰਦਰ ਜਾਣ ਦੀ ਜਾਚ ਗੁਰੂ ਗ੍ਰੰਥ ਸਾਹਿਬ ਤੋਂ ਨਾ ਸਿੱਖੀ ਤੇ ਫਿਰ ਇੱਕ ਖਿਆਲ ਕੌੜਾ ਜਿਹਾ ਬਚਨ ਆਪਣੇ ਪੱਲੇ ਬੰਨ ਲਈ, ਬਾਹਰਲਿਆਂ ਤੀਰਥਾਂ ਨੇ ਤੇਰਾ ਕੁਝ ਨਹੀਂ ਉਸਵਾਰਨਾ। ਬਾਹਰਲੇ ਤੀਰਥ ਤੇ ਹੈ ਹੀ ਤਾਂ ਸਨ, ਉਹਨਾਂ ਨੇ ਅੰਦਰ ਲੈ ਕੇ ਜਾਣਾ ਸੀ, ਆਪਾਂ ਦਰਸ਼ਨ ਕਰਨ ਆਏ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕੀਤੇ ਨੇ ਤੇ ਇਹ ਧਰਤੀ, ਇਹ ਜਿਹੜੀ ਧਰਤੀ ਹੈ ਨਾ ਸਾਧ ਸੰਗਤ ਜੀ, ਜਦੋਂ ਵੈਸੇ ਤੇ मैं सोच रहा सी भी इन्नी आस्था है, इन्नी श्रद्धा है इस अमृतसर की धरती ते पिछे एक बारी इस अस्थान ते अर्थ करदिया एक बचन आया सी कि वस दी सगन अपार अनूप रामदासपुर, वस दी सगन अपार। इहदे अर्थ विद्वाना ने भी किते ने भी अमृतसर दे विच बहुत संघनी वसों है। ते गुरबाणी दे अर्थ कोई एक थोड़ी ने हुण, गुरबाणी ते साहिब मेरा नीत नवा। आ बचन तुसी कल भी गुरमुखां तों सुणिया, कल वाला ही हुक्मनामा मुख वाक अज भी आया। अज बचन महाराज ने इहदे होर करी जाणे ने, कराई जाणे ने सिर ते हथ रख के। वो एक अर्थ ने कि वस दी सगन अपार अनूप रामदासपुर, वस दी सगन, सगन मैंने संघनी, संघनी जिवें जिमीदार फसल बीजदा ना ते बीज ज्यादा पै जाए ते वो इन्नी संघनी उग पैंदी भी जे विचों लंघना पै जाए बंदे तो लंघिया नहीं जांदा, इन्नी भीड़ मच जांदी उत्थे फसल दी। वस दी सगन अपार ते वो पिछली बारी ये अर्थ होए सन ठीक। ये बारले अर्थ ये हो सकते ने कि इत्थे मनुखां दी जियां जनता दी बारली वसों बड़ी है, कोई हर्ज नहीं इन्हां अर्थां दे विच, पर थोड़ा जिहा स्टैप अगे जा के लैणा, ये बाणी हवा वर्गी है, जिहड़े देश विचों लंघदी है उवें दी सुगंधी इहदे विचों आउण लग पैंदी। बाणी नूं जिस थां ते तुसीं लिजाओगे, जिस घर विच गाओगे, तित घर गावो सोहिला सिवरू सिरजन हारो, बाणी ने उहदे विचों अपने अर्थ कढ़ने शुरू कर देने। वस दी सगन अपार अनूप रामदासपुर, क्योंकि जिथे तुसी बैठे हो इहदा पहला नाम सी रामदासपुर अमृतसर साहब दा। ते इत्थे कहिंदे भी बड़ी संघनी वसों, कादी वसों, कल्ले मनुखां दी नहीं, आ जिहड़ी धरती ते आपां आए आ पहलां ते भाग साडे बड़े चंगे ने इत्थे आ गए। ते दूजी गल महाराज कहिंदे ने इत्थे संघनी वसों है परमेशर दीआं बख्शिशां दी। दूजे अर्थ में बेनती कर रहा सी, इस धरती दे उत्ते संघनी वसों है परमेशर दीआं बख्शिशां दी। जे किते गुरु अख दे दै ते इस धरती दा एक भी इंच खाली नहीं, जिस धरती दे उत्ते किसे ब्रह्म ज्ञानी दी शहादत दा खून ना डुलिया हो, सारी धरती पवित्र हुई है, सारी धरती ते सिमरन होया। ते इस धरती दा जिथे आपां बैठे हां थोड़ा जिहा ध्यान लाइए, क्योंकि ध्यान तो बिना कुछ नहीं लभदा। ध्यान जिहड़ा ना जिथे बैठे हुए हां थोड़ा जिहा ध्यान करिए भी मैं जिथे बैठा हां, कदी इत्थे धन गुरु रामदास जी ने पैर चरण रखिया सी, इत्थों लंघे सन, जरूर लंघे होणगे, क्योंकि किन्ने साल रहे ने, किन्ने साल रहे। गुरु रामदास जी आपां पुल दे उत्तों दी लंघ के हरिमंदर साहब जाने हां, ते तुसी कदी सोचो भी गुरु अर्जन देव सच्चे पातशाह जी ते गुरु रामदास सच्चे पातशाह जी उस पुल दे उत्तों किन्नी बारी हरिमंदर साहब गए होणगे ते किन्नी बारी हरिमंदर साहब तों बाहर आए। इहदा मतलब की होया, गुरु के सिखा जिथे तू पैर रख्या है इत्थे तेरे गुरु ने हजारां बारी पैर रख्या है, पर अपने अंदरली वायरलैस नूं खोल लै, अपने ध्यान नूं खोल के इस धरती दे विच महसूस कर, इहदे विचों कुछ निकल निकल के तेरे शरीर विच चढ़दा पिया, पर उह चढ़ेगा तां जे तू सुरती खोली। वस दी सगन अपार इत्थों दी जदों आईए दर्शन करन, सिख ते अरदास विच भी मंगदा है कि श्री अमृतसर साहब जी दे दर्शन इशनान मंगदा है हर रोज। जदों भी इत्थे आईए ना घट्टो घट यतन करिए उन्ने दिन दुनिया छड़ दईए, जे इत्थों कुछ लैणा है बड़ा कुछ है। जदों इत्थे आईए हुण पहलां ते साध संगत जी हुण इस तरह की गल चल पै, अज तो 20 साल पहलां आ 84 की गल है, जदों आईदा सी किते इत्थे पुल दे उत्ते दो चार जी लंघदे सन, गुरु के कीर्तनीए विच सिंह बैठे सेवादार, ते विरला टावा बंदा जिहड़ा उह परिक्रमा विच, क्योंकि सुरक्षा वाले ज्यादा हुंदे सन ते संगत घट सी उहनां दिनां दे विच, चौवां पासे जो चलदा रहा तुसीं सो उह सारा कुछ वेख्या भी इस जमीन ते की होया। उहनां दिनां विच आए, उहदे तों बाद भी आउंदे रहे, पर इन्हां सालां दे विच ਇੱਥੇ ਆਉਣ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਸਾਡੇ ਕੋਲੋਂ ਅਸੀਂ ਕਰ ਰਹੇ ਹਾਂ, ਸਾਨੂੰ ਉਹਦਾ ਪਤਾ ਨਹੀਂ। ਸਾਧ ਸੰਗਤ ਜੀ, ਜੇ ਇੱਥੇ 1,00,000 ਸੰਗਤ ਆਈਏ ਤੇ ਤੁਸੀਂ ਕਦੀ ਧਿਆਨ ਨਾਲ ਵੇਖਣਾ, ਵਿੱਚੋਂ 20,000 ਬੰਦਾ ਫੋਨ ਸੁਣੀ ਜਾਂਦਾ। 1,00,000 ਬੰਦਾ ਅਸੀਂ ਕਹਿੰਦੇ ਹਾਂ ਰੋਜ਼ ਲੰਗਰ ਛਕਦਾ, ਤੁਸੀਂ ਕਦੀ ਬਾਹਰ ਨਿਕਲ ਕੇ ਵੇਖੋ। ਆਏ ਤੇ ਸੀ ਇੱਥੇ ਚੁੱਪ ਕਰਕੇ ਬਹਿਣ ਵਾਸਤੇ। ਇੱਥੇ ਤੇ ਇੰਜ ਸੀ, ਭਗਤ ਰਵਿਦਾਸ ਜੀ ਨੂੰ ਕਿਸੇ ਪੁੱਛਿਆ ਸੀ ਵੀ ਸੰਗਤ ਵਿੱਚ ਕਿਵੇਂ ਬਹਿਣਾ ਚਾਹੀਦਾ। ਕਹਿਣ ਲੱਗੇ ਜਿਵੇਂ ਮਾਖੀਆਂ ਦੀਆਂ ਮੱਖੀਆਂ ਛੱਤੇ ਤੇ ਬੈਠੀਆਂ ਹੁੰਦੀਆਂ ਨੇ। ਮਾਖੀਆਂ ਦੀਆਂ ਮੱਖੀਆਂ ਤੁਸੀਂ ਵੇਖਿਆ ਹੋਣਾ, ਮਾਖੀਆਂ ਦੀਆਂ ਮੱਖੀਆਂ ਜਿਵੇਂ ਛੱਤੇ ਤੇ ਬੈਠੀਆਂ ਨੇ, ਛੱਤੇ ਦੇ ਵਿੱਚ ਕੋਈ ਥਾਂ ਨਹੀਂ, 1 ਇੰਚ ਵੀ ਨਹੀਂ ਸੂਈ ਚਬਾਉਣ ਵਾਸਤੇ, ਇੰਨੀਆਂ ਸੰਘਣੀਆਂ ਨੇ। ਤੇ ਕਹਿੰਦੇ ਨੇ ਛੱਤੇ ਦੇ ਕੋਲ ਖਲੋ ਕੇ ਵੇਖੀ, ਜੇ ਤੈਨੂੰ 1 ਆਵਾਜ਼ ਵੀ ਆ ਗਈ ਤੇ ਮੈਨੂੰ ਪਰਤ ਕੇ ਆਖਦੇ, ਉੱਥੇ ਆਵਾਜ਼ ਹੈ ਹੀ ਕੋਈ ਨਹੀਂ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ। ਸਤ ਸੰਗਤ ਵਿੱਚ ਇਸ ਤਰ੍ਹਾਂ ਬਈਦਾ ਹੈ, ਹਰਿਮੰਦਰ ਸਾਹਿਬ ਇਸ ਤਰ੍ਹਾਂ ਆਈਦਾ, ਗੁਰੂ ਕੇ ਪਿਆਰਿਆ ਤੇਰੀ ਆਵਾਜ਼ ਕਿਤੇ ਜੁੜੇ ਹੋਏ ਮਨ ਨੂੰ ਡਿਸਟਰਬ ਨਾ ਕਰਦਾ, ਪਰ ਤੂੰ ਤੇ ਬੋਲਣ ਤੇ ਗੁਰੇਜ਼ ਹੀ ਕੋਈ ਨਹੀਂ ਕਰਦਾ। ਥੋੜੀਆਂ ਜਿਹੀਆਂ ਬੇਨਤੀਆਂ, ਆਪ ਸੰਗਤ ਦੀ ਅਹੁਦਾ ਪਦਵੀ ਬੜੀ ਵੱਡੀ ਹੈ, ਪਰ ਇਹਨਾਂ ਗੱਲਾਂ ਉੱਤੇ ਜ਼ਰੂਰ ਗੌਰ ਹੋਣਾ ਚਾਹੀਦਾ, ਜ਼ਰੂਰ ਸਾਨੂੰ ਪਤਾ। ਕਈ ਵਾਰੀ ਪਤਾ ਵੀ ਨਹੀਂ ਲੱਗਦਾ, ਅਸੀਂ ਵੀ ਕਈ ਕੰਮ ਕਰ ਜਾਂਦੇ ਹਾਂ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਹੁੰਦਾ। ਦੂਜਾ ਗੁਰਮੁਖ ਦੱਸਦਾ ਵੀ ਆਹ ਕੰਮ ਅੰਜ ਕਰ ਲਓ ਭਾਈ, ਕਹਾਉਂਦਾ ਗੁਰੂ ਹੀ ਏ। ਘੱਟੋ ਘੱਟ ਇੱਥੇ ਆਈਏ, ਮੇਰੇ ਖਿਆਲ ਦੇ ਵਿੱਚ ਜੇ ਸਾਡੇ ਕੋਲ ਪਹਿਲਾਂ ਮੋਬਾਈਲ ਨਹੀਂ ਸਨ, ਅੱਜ ਤੋਂ 20 ਸਾਲ ਪਹਿਲਾਂ ਉਦੋਂ ਵੀ ਸਾਡੇ ਘਰ ਚੱਲਦੇ ਸਨ। ਜਦੋਂ ਅੱਜ ਤੋਂ 20 ਸਾਲ ਪਹਿਲਾਂ ਸਾਡੇ ਕੋਲ ਮੋਬਾਈਲ ਨਹੀਂ ਸਨ, ਸਾਡੇ ਕੰਮ ਵੀ ਚੱਲਦੇ ਸਨ, ਸਾਡੇ ਕਾਰੋਬਾਰ ਕੰਮ ਪਿੱਛੇ ਜਾ ਕੇ ਅਸੀਂ ਸਾਰਾ ਕੁਝ ਘਰ ਬਾਰ ਸੰਭਾਲਦੇ ਸੀ, ਇੱਥੇ ਵੀ 1-2 ਬੰਦਾ ਲੱਭ ਹੀ ਜਾਂਦਾ ਸੀ, ਕੋਈ ਐਸੀ ਗੱਲ ਨਹੀਂ, ਸਾਰੀ ਦੁਨੀਆ ਚੱਲਦੀ ਸੀ। ਪਰ ਹੁਣ ਕੀ ਹੋਇਆ ਹੈ? ਚਲੋ ਲੋੜ ਮਾਤਰ ਲੋੜ ਵਾਸਤੇ ਕੋਈ ਥਾਂ ਹੋਵੇ, ਜਿਹੜੀ ਥਾਂ ਹੈ ਉੱਥੇ ਤੁਸੀਂ ਵਰਤੋਂ ਕਰ ਲਓ। ਪਰ ਸਾਧ ਸੰਗਤ ਜੀ, ਉਸ ਵੇਲੇ ਇਹ ਵੇਖ ਕੇ ਫਿਰ ਇਹ ਵੀ ਮਨ ਨੂੰ ਅੰਦਰੋਂ ਕਹੀਦਾ ਵੀ ਮਨਾ, ਇਹ ਥਾਂ ਉਹ ਹੈ ਜੋ ਕੋਈ ਕਰਦਾ ਇਹਦੇ ਤੇ ਸ਼ੰਕਾ ਨਾ ਕਰੀ, ਕਿਤੇ ਕੁਝ ਲੈਣ ਆਇਆ ਤੇ ਲੈਣ ਦੀ ਥਾਂ ਤੇ ਕੁਝ ਹੋਰ ਨਾ ਲੈ ਕੇ ਚਲਾ ਜੀ, ਸ਼ੰਕਾ ਨਾ ਕਰ। ਪਰ ਹੁਣ ਵੇਖੋ ਬੰਦਾ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਿਹਾ, ਅਜੇ ਮੱਥਾ ਟੇਕ ਕੇ ਆਇਆ ਤੇ ਬਥੇਰੇ ਉੱਥੇ ਗੁਰਮੁਖ ਪਿਆਰੇ ਚੌਵਾਂ ਪਾਸੇ ਰੋਕ ਰਹੇ ਨੇ, ਪਰ ਆਉਂਦਿਆਂ ਉੱਚੀ ਉੱਚੀ ਫੋਨ ਤੇ ਗੱਲਾਂ ਕਰ ਰਿਹਾ, ਨਹੀਂ ਇਸ ਥਾਂ ਤੇ, ਇਸ ਥਾਂ ਤੇ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਇੱਥੇ ਆ ਕੇ ਜਦੋਂ ਸਿੱਖਾ ਤੂੰ ਬੈਠਾ ਹੈ ਤੇ ਚੁੱਪ ਕਰਕੇ ਅੱਖਾਂ ਬੰਦ ਕਰਕੇ ਅੰਦਰ ਇੱਕ ਆਵਾਜ਼, ਇੱਕ ਸ਼ਬਦ ਤੇਰੇ ਗੂੰਜਣਾ ਚਾਹੀਦਾ ਹੈ ਕਿ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ। ਬੜੇ ਥਾਵਾਂ ਤੋਂ ਭੌਂ ਕੇ ਆਇਆ, ਤੇਰੇ ਵਰਗਾ ਹੋਰ ਕੋਈ ਥਾਂ ਨਹੀਂ ਹੈ, ਤੇਰੀ ਸਧਾਰਨ ਜੀ ਮਿੱਟੀ ਦੇ ਵਿੱਚ ਪਤਾ ਨਹੀਂ ਕੀ ਭਰਿਆ ਹੋਇਆ, ਖਿੱਚ ਪੈਂਦੀ ਇਹਦੇ ਵਿੱਚ, ਪੌੜੀਆਂ ਉਤਰਦਿਆਂ ਸਾਰ ਕੁਝ ਅੰਦਰ ਵਰਤ ਜਾਂਦਾ ਹੈ, ਪਰ ਤੂੰ ਉਹਦੇ ਵਿੱਚ ਸਹਿਯੋਗ ਕਰ, ਤੂੰ ਉਹਦੇ ਵਿੱਚ ਖਲਲ ਨਾ ਪਾ। ਘੱਟ ਤੋਂ ਘੱਟ ਗੁਰੇਜ਼ ਕਰਨਾ ਚਾਹੀਦਾ, ਮੇਰੀ ਬੇਨਤੀ ਆਪ ਜੀ ਦੇ ਸੰਗਤ ਦੇ ਚਰਨਾਂ ਦੇ ਵਿੱਚ ਕਿ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਜੇ ਗੱਲ ਕਰਨੀ ਵੀ ਹੈ ਤੇ ਦੂਜੇ ਬੰਦੇ ਦੇ ਕੰਨ ਦੇ ਨਾਲ ਮੂੰਹ ਲਾ ਕੇ ਬਿਲਕੁਲ ਹੌਲੀ ਉਹਨੂੰ ਗੱਲ ਸਮਝਾ ਦਿਓ। ਉਹ ਨਾ ਹੋਵੇ ਅਸੀਂ ਬੈਠੇ ਇੱਥੇ ਹਾਂ ਤੇ ਆਵਾਜ਼ ਸਾਡੀ ਗੁਰਦੁਆਰੇ ਤੋਂ ਬਾਹਰਲੇ ਪਾਸੇ ਜਾਂਦੀ ਬੋਲਦਿਆਂ। ਜਦੋਂ ਚੁੱਪ ਕਰਾਂਗੇ ਫਿਰ ਗੁਰੂ ਬੋਲਣਾ ਸ਼ੁਰੂ ਕਰ ਦੇਗਾ, ਅਸੀਂ ਆਪ ਚੁੱਪ ਨਹੀਂ ਕਰਦੇ। ਜੇ ਚੁੱਪ ਕਰਕੇ ਬਹਿ ਗਏ ਤੇ ਇਸ ਤੁਕ ਦੇ ਅਰਥ ਅੰਦਰੋਂ ਹੀ ਆਉਣੇ ਸ਼ੁਰੂ ਹੋਣਗੇ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ। ਕਿਉਂਕਿ ਦੁਨੀਆਂ ਦੇ ਮੰਦਰ, ਦੁਨੀਆਂ ਦੀਆਂ ਮਸਜਿਦਾਂ, ਦੁਨੀਆਂ ਦੇ ਗੁਰਦੁਆਰੇ ਤੱਕ ਧਾਰਮਿਕ ਅਸਥਾਨ ਕਈ ਮਨੁੱਖਾਂ ਨੇ ਬਣਾਏ ਨੇ। ਥੋੜ੍ਹੀ ਜਿਹੀ ਹੋਰ ਬੇਨਤੀ ਕਰਦੇ ਹਾਂ, ਦੁਨੀਆਂ ਦੇ ਧਾਰਮਿਕ ਅਸਥਾਨ ਕਈ ਵਾਰੀ ਮਨੁੱਖਾਂ ਨੇ ਬਣਾਏ ਨੇ, ਪਰ ਸਾਧ ਸੰਗਤ ਜੀ ਇੱਕ ਹਰਿਮੰਦਰ ਸਾਹਿਬ ਜੇ ਜਿਹੜਾ ਪਰਮਾਤਮਾ ਨੇ ਬਣਾਇਆ ਹੈ, ਇੱਕੋ ਹਰਿਮੰਦਰ ਸਾਹਿਬ, ਇਹ ਬਾਣੀ ਕਹਿ ਰਹੀ ਹੈ, ਇਹ ਕੋਈ ਇਤਿਹਾਸ ਨਹੀਂ ਤੇ ਕੋਈ ਇਹ ਅਲੰਕਾਰ ਨਹੀਂ ਵੀ ਕਿਸੇ ਗੱਲ ਨੂੰ ਵਧਾ ਕੇ ਕਿਹਾ ਜਾ ਰਿਹਾ। ਮੈਂ ਇਸੇ ਤੁਕ ਦੇ ਵਿੱਚੋਂ ਆਪ ਜੀ ਨੂੰ ਅਰਥ ਕਰਕੇ ਬੇਨਤੀ ਕਰ ਦਿਆਂਗਾ। ਆ ਮੈਂ ਹੁਣੇ ਪੜ੍ਹਿਆ, ਵਧੋ ਪੁਰਖ ਵਿਧਾਤੇ, ਹਰਿਮੰਦਰ ਸਾਹਿਬ ਨੂੰ ਪੁਰਖ ਵਧਾਤੇ ਨੇ ਪਰਮੇਸ਼ੁਰ ਨੇ ਆਪਣੇ ਹੱਥੀਂ, ਕਿਉਂਕਿ ਪਰਮੇਸ਼ੁਰ ਤੇ ਵੈਸੇ ਸਰੀਰ ਨਹੀਂ ਉਹਦਾ, ਅਕਾਲ ਪੁਰਖ ਦਾ ਤੇ ਕੋਈ ਸਰੀਰ ਨਹੀਂ ਹੈ, ਅਵਿਅਕਤ ਹੈ, ਵਿਅਕਤੀ ਨਹੀਂ। ਪਰ ਇੱਕ ਗੱਲ ਪੱਕੀ ਏ, ਜਿੱਦਣ ਉਹਦੀ ਮੌਜ ਵਿੱਚ ਆ ਜਾਂਦਾ, ਜਿੱਦਣ ਉਹਦੇ ਮਨ ਵਿੱਚ ਆ ਗਿਆ ਵੀ ਮੈਂ ਕੋਈ ਕੰਮ ਕਰਨਾ ਹੈ, ਤੇ ਰੱਬ ਅਰਸ਼ ਨੂੰ ਛੱਡ ਕੇ ਫਰਿਸ਼ਤੇ ਵੀ ਆ ਜਾਂਦਾ। ਆ ਤੁਸੀਂ ਬਾਣੀ ਵਿੱਚ ਪੜ੍ਹਦੇ ਹੋ ਨਾ, ਇਹ ਭਗਤ ਸੈਣ ਉਹਨਾਂ ਦਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਵੀ ਭਗਤ ਸੈਣ ਜੀ, ਉਹਨਾਂ ਦੀ ਨੌਕਰੀ ਸੀ ਰਾਜੇ ਦੀ ਮਾਲਿਸ਼ ਕਰਨੀ, ਉਹ ਮਾਲਿਸ਼ ਕਰਨ ਜਾਂਦੇ ਸੀ। ਇੱਕ ਦਿਨ ਸਿਮਰਨ ਵਿੱਚ ਅੰਦਰ ਜੁੜ ਗਏ, ਸਤਸੰਗਤ ਕੀਤੀ, ਹੁਣ ਮਨ ਇੰਨਾ ਜੁੜ ਗਿਆ, ਜਦੋਂ ਮਨ ਟਿਕ ਗਿਆ ਤੇ ਮਨ ਜਦੋਂ ਟਿਕ ਜਾਂਦਾ ਉਦੋਂ ਇੱਕ ਅਵਸਥਾ ਵਰਤਦੀ, ਉਹਨੂੰ ਕਹਿੰਦੇ ਨੇ ਕਾਲ ਭੁੱਲ ਜਾਂਦਾ, ਬੰਦਾ ਅਕਾਲ ਵਿੱਚ ਚਲਾ ਜਾਂਦਾ, ਜਿੱਥੇ ਸਮੇਂ ਦਾ, ਘੜੀ ਦਾ, ਟਾਈਮ ਦਾ ਪਤਾ ਨਹੀਂ ਲੱਗਦਾ। ਕਈ ਵਾਰੀ ਬੰਦਾ ਕਹਿੰਦਾ ਹੁਣੇ ਬੈਠੇ ਸੀ ਤੇ ਹੁਣੇ ਹੀ ਉੱਠ ਪਏ। ਭਗਤ ਸੈਨ ਜੀ ਜਿਹੜੇ ਪਰਮੇਸ਼ੁਰ ਦੀ ਬੰਦਗੀ ਵਿੱਚ ਇੰਨੇ ਜੁੜ ਗਏ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਰਾਜ ਦੁਆਰ ਨਾ ਸੇਵ ਕਮਾਈ, ਉਦਣ ਜਿਹੜੀ ਡਿਊਟੀ ਸੀ ਨਾ ਰਾਜੇ ਨੂੰ ਮਾਲਿਸ਼ ਕਰਨ ਦੀ, ਮਾਲਿਸ਼ ਕਰਨ ਜਾਂਦੇ ਸੀ, ਉਹ ਡਿਊਟੀ ਜਾਣਾ ਭੁੱਲ ਗਏ, ਕਿਉਂਕਿ ਜਦੋਂ ਵੱਡਾ ਕੰਮ ਸੀ। ਇੱਥੇ ਬੇਨਤੀ ਕਰਾਂ, ਕਈ ਵਾਰੀ ਕਹਿੰਦੇ ਨੇ ਇਹੋ ਜਿਹੀਆਂ ਗੱਲਾਂ ਨਾ ਸੁਣਾਇਆ ਕਰੋ, ਇਹਦੇ ਨਾਲ ਬੰਦਾ ਕੰਮ ਛੱਡ ਕੇ ਬਹਿ ਜਾਂਦਾ। ਵੀ ਕੰਮ ਛੱਡੋ ਅਤੇ ਨਾਮ ਜਪੋ, ਨਹੀਂ, ਇਹ ਧਿਆਨ ਰੱਖਣਾ ਚਾਹੀਦਾ। ਜਿਨ੍ਹਾਂ ਨੇ ਕੰਮ ਛੱਡਿਆ ਉਹਨਾਂ ਨੇ ਕੰਮ ਛੱਡ ਕੇ ਨਾਮ ਨਹੀਂ ਜਪਿਆ, ਉਹਨਾਂ ਨੇ ਨਾਮ ਜਪਿਆ ਅਤੇ ਜਦੋਂ ਰਸ ਆ ਗਿਆ ਅਤੇ ਕੰਮ ਆਪੇ ਛੁੱਟ ਗਿਆ, ਉਹ ਗੱਲ ਵੱਖਰੀ ਸੀ। ਅਸੀਂ ਅਰਥ ਉਹਦੇ ਹੋਰ ਕੱਢ ਲੈਣੇ, ਅਸੀਂ ਪਹਿਲਾਂ ਛੱਡ ਕੇ ਬਹਿ ਜਾਂਦੇ ਹਾਂ। ਅਸੀਂ ਪਹਿਲਾਂ ਕਹਿੰਦੇ ਹਾਂ ਕੰਮ ਬੰਦ ਕਰੋ, ਕੰਮ ਛੱਡ ਦਿਓ ਅਤੇ ਫਿਰ ਨਾਮ ਜਪਾਂਗੇ। ਇਹ ਨਹੀਂ ਸੀ ਹੋਇਆ, ਹੋਇਆ ਇਹ ਸੀ ਕਿ ਉਹ ਨਾਮ ਜਪਦੇ ਸਨ ਅਤੇ ਕਿਰਤ ਕਰਦੇ ਸਨ, ਅਤੇ ਨਾਮ ਜਪਦਿਆਂ ਜਪਦਿਆਂ ਜਦੋਂ ਅੰਦਰ ਇੰਨਾ ਰੰਗ ਲੱਗ ਗਿਆ, ਉਸ ਲੱਗੇ ਹੋਏ ਰੰਗ ਦੇ ਵਿੱਚ ਜਦੋਂ ਕੰਮ ਭੁੱਲ ਗਿਆ, ਅਤੇ ਉਸ ਵੇਲੇ ਉਹ ਤੁਕ ਉਹਨਾਂ ਦੀ ਜ਼ਿੰਦਗੀ ਵਿੱਚ ਵਰਤ ਗਈ। ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੈ। ਇਹਦੇ ਅਰਥ ਕੀ ਨੇ, ਆਪੇ ਨਾਮ ਜਪਾਵੈ, ਕਿਉਂਕਿ ਪਰਮੇਸ਼ੁਰ ਵਹਿੰਦਾ ਹੈ ਜਦੋਂ ਉਹਦਾ ਪਿਆਰਾ ਨਾਮ ਜਪਦਾ ਹੈ। ਉਹ ਵਹਿੰਦਾ ਵੀ ਜੇ ਹੁਣ ਇਹਦਾ ਕੰਮ ਵੱਲ ਧਿਆਨ ਚਲਾ ਗਿਆ, ਇਹ ਕੰਮ ਦੀ ਇਹਨੂੰ ਅੜਚਣ ਆ ਗਈ, ਅਤੇ ਇਹ ਮੇਰੀ ਪ੍ਰੀਤ ਵਿੱਚੋਂ ਛੱਡ ਕੇ ਉੱਠੇਗਾ। ਅਤੇ ਸਾਧ ਸੰਗਤ ਜੀ ਇੱਕ ਗੱਲ ਖਿਆਲ ਵਿੱਚ ਰੱਖਣਾ, ਜਦੋਂ ਗੁਰੂ ਕਾ ਸਿੱਖ ਬੰਦਗੀ ਕਰਦਾ, ਇਹ ਨਾ ਸੋਚਣਾ ਵੀ ਸਿੱਖ ਆਪਣੇ ਯਤਨ ਨਾਲ ਬੰਦਗੀ ਕਰ ਰਿਹਾ ਹੈ, ਗੁਰੂ ਕੋਲ ਖਲੋ ਕੇ ਉਹਦੇ ਕੋਲੋਂ ਬੰਦਗੀ ਕਰਵਾ ਰਿਹਾ। ਗੁਰੂ ਨੂੰ ਵੀ ਲੋੜ ਹੈ, ਗੁਰੂ ਨੂੰ ਭੁੱਖ ਲੱਗਦੀ, ਗੋਬਿੰਦ ਭਾਉ ਭਗਤ ਦਾ ਭੁੱਖਾ। ਇਹ ਲੋੜ ਇਕੱਲੀ ਸਿੱਖ ਦੀ ਨਹੀਂ, ਇਹ ਲੋੜ ਗੁਰੂ ਦੀ ਵੀ ਹੈ, ਪਰਮਾਤਮਾ ਦੀ ਵੀ। ਜਦੋਂ ਸਿੱਖ ਗੁਰੂ ਨੂੰ ਪ੍ਰੇਮ ਕਰਦਾ, ਗੁਰੂ ਵੀ ਰੱਜਦਾ, ਇਕੱਲਾ ਸਿੱਖ ਨਹੀਂ ਰੱਜਦਾ। ਜਦੋਂ ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੈ, ਉਹਨੂੰ ਨਾਮ ਜਪਾਉਂਦਾ, ਕਿਉਂ, ਉਸ ਨਾਮ ਦੇ ਵਿੱਚੋਂ ਰੱਬ ਨੂੰ ਵੀ ਭੋਜਨ ਮਿਲਦਾ, ਪਰਮਾਤਮਾ ਨੂੰ। ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਦੇ ਬਚਨ ਕਹਿੰਦੇ ਨੇ, ਤਾਂ ਜੈ ਜੈ ਕਾਜ ਕਿਰਤ ਸੇਵਕ ਕੀ, ਤਾਹਾਂ ਤਾਹਾਂ ਉੱਠ ਧਾਵੈ। ਭਗਤ ਸੈਣ ਜੀ ਬੰਦਗੀ ਵਿੱਚ ਇੰਨੇ ਲੀਨ ਹੋ ਗਏ, ਇੰਨੇ ਜੁੜ ਗਏ, ਉਹਨਾਂ ਨੂੰ ਰਾਜੇ ਦੇ ਘਰ ਜਾ ਕੇ ਮਹਿਲ ਵਿੱਚ ਜਾ ਕੇ ਮਾਲਿਸ਼ ਕਰਨ ਦਾ ਚੇਤਾ ਭੁੱਲ ਗਿਆ, ਅੰਦਰ ਰਸ ਇੰਨਾ ਆਇਆ। ਜੇ ਚੇਤਾ ਹੁੰਦਾ ਵੀ ਹੈ ਵੀ ਸੀ, ਅੰਦਰ ਨੇ ਜਵਾਬ ਦੇ ਦਿੱਤਾ ਵੀ ਕੀ ਕਰਨਾ, ਇੱਥੇ ਟਿਕਿਆ ਰਹੋ, ਬੜਾ ਆਨੰਦ ਆ ਰਿਹਾ। ਦੂਜੇ ਪਾਸੇ ਕੀ ਵਰਤਿਆ, ਦੂਜੇ ਪਾਸੇ ਵਰਤਿਆ, ਪਰਮੇਸ਼ੁਰ ਨੇ ਭਗਤ ਸੈਣ ਦਾ ਸਰੀਰ ਧਾਰਨ ਕਰ ਲਿਆ। ਮੈਂ ਬੇਨਤੀ ਕਰ ਰਿਹਾ, ਰੱਬ ਦਾ ਸਰੀਰ ਨਹੀਂ, ਪਰ ਕਦੀ ਕਦੀ ਸਮਾਂ ਆਉਂਦਾ ਜਦੋਂ ਰੱਬ ਆਪਣਾ ਸਰੀਰ ਧਾਰਨ ਕਰ ਲੈਂਦਾ। ਬੰਦੇ ਦੀ ਪ੍ਰੀਤ ਕਿੰਨੀ ਕੁ ਹੈ, ਕਿੰਨਾ ਕੁ ਮੋਹ ਹੈ ਉਹਦਾ ਗੁਰੂ ਦੇ ਨਾਲ। ਭਗਤ ਸੈਣ ਜੀ ਆਪਣੇ ਆਨੰਦ ਵਿੱਚ ਘਰ ਬੈਠੇ ਨੇ, ਅਤੇ ਰਾਜਾ ਉਡੀਕਦਾ ਵੀ ਸੈਣ ਆਇਆ ਨਹੀਂ, ਅਤੇ ਇੰਨੇ ਚਿਰ ਨੂੰ ਰਾਜੇ ਨੇ ਵੇਖਿਆ ਵੀ ਭਗਤ ਸੈਣ ਆ ਰਿਹਾ। ਬਿਲਕੁਲ ਉਸੇ ਤਰ੍ਹਾਂ ਦਾ ਸੈਣ ਆ ਗਿਆ, ਪਰ ਰਾਜਾ ਕਹਿੰਦਾ ਵੀ ਸੈਣ ਤੇ ਅੱਗੇ ਵੀ ਬੜੀ ਵਾਰੀ ਆਉਂਦਾ ਸੀ, ਪਰ ਅੱਜ ਸੈਣ ਦੇ ਮੂੰਹ ਵੱਲ ਮੈਂ ਜਦੋਂ ਵਹਿਨਾ ਤੇ ਮੇਰਾ ਮੂੰਹ ਪਾਸੇ ਕਰਨ ਨੂੰ ਜੀ ਨਹੀਂ ਕਰਦਾ, ਜੀ ਕਰਦਾ ਭਗਤ ਸੈਣ ਦੇ ਚਿਹਰੇ ਵੱਲ ਵੇਖੀ ਜਾਂ। ਹੈ ਤੇ ਸੈਣ ਸੀ, ਪਰ ਉਹ ਭਗਤ ਸੈਣ ਨਹੀਂ ਸੀ। ਪਰਮੇਸ਼ੁਰ ਨੇ ਭਗਤ ਸੈਣ ਦਾ ਰੂਪ ਧਾਰਨ ਕਰ ਲਿਆ, ਸਰੀਰ ਧਾਰਨ ਕਰ ਲਿਆ, ਤੇ ਜਦੋਂ ਸਰੀਰ ਧਾਰਨ ਕਰ ਲਿਆ ਤੇ ਉਹ ਉਹਦਾ ਜਿਹੜੀ ਕਸ਼ਿਸ਼ ਸੀ, ਜਿਹੜੀ ਖਿੱਚ ਸੀ, ਉਹ ਵੱਖਰੀ ਸੀ। ਹੁਣ ਜਿਹੜਾ ਪਰਮੇਸ਼ਰ, ਵੇਖੋ ਰਾਜਾ ਕਿੰਨਾ ਭਾਗਸ਼ਾਲੀ ਹੋਵੇਗਾ। ਉਹਨੇ ਕਿਹਾ ਲਿਆਓ ਜੀ ਤੇਲ, ਲਿਆਓ ਮਾਲਿਸ਼ ਕਰੀਏ। ਅਤੇ ਪਰਮੇਸ਼ਰ ਸੀ, ਵਾਹਿਗੁਰੂ ਸੀ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ। ਉਹ ਪਰਮੇਸ਼ਰ ਆਪ ਸੀ, ਅਤੇ ਜਦੋਂ ਹੱਥਾਂ ਨੂੰ ਤੇਲ ਮਲ ਕੇ ਅਤੇ ਰਾਜੇ ਦੀ ਬਾਂਹ ਦੇ ਉੱਤੋਂ ਦੀ ਹੱਥ ਫੇਰਦਾ ਨਾ, ਅਤੇ ਰਾਜੇ ਦੀ ਬਾਂਹ ਸਰੂਰ ਨਾਲ ਭਰੀ ਜਾਂਦੀ ਹੈ, ਸਾਰੇ ਸਰੀਰ ਦੀ ਥਕਾਵਟ ਲੈ ਗਈ। ਕਹਿੰਦਾ ਵੀ ਸੈਣ, ਮਾਲਿਸ਼ ਤਾਂ ਤੂੰ ਅੱਗੇ ਵੀ ਬੜੀ ਵਾਰੀ ਕੀਤੀ ਹੈ, ਅੱਜ ਪਤਾ ਨਹੀਂ ਤੇਰੇ ਹੱਥਾਂ ਵਿੱਚ ਕੀ ਹੈ। ਹੱਥਾਂ ਵਿੱਚ ਤਬਦੀਲੀ ਆ ਜਾਂਦੀ ਹੈ। ਧਰਮ ਕਹਿੰਦੇ ਇਹਨੂੰ ਨੇ, ਸਾਧ ਸੰਗਤ ਜੀ, ਨਾਮ ਕਹਿੰਦੇ ਇਹਨੂੰ ਨੇ। ਨਾਮ ਦਾ ਅਰਥ ਕੀ ਹੈ? ਨਾਮ ਦਾ ਅਰਥ ਹੈ ਜਿਸ ਦਿਨ ਅੰਦਰ ਨਾਮ ਵਸ ਗਿਆ, ਬੰਦੇ ਦੀ ਅੱਖਾਂ ਦੀ ਤਸੀਰ ਬਦਲ ਜਾਏਗੀ, ਉਹਦੀ ਵੇਖਣੀ ਵਿੱਚ ਫਰਕ ਪੈ ਜਾਏਗਾ। ਜਿੱਦਣ ਨਾਮ ਅੰਦਰ ਵਸ ਗਿਆ, ਉਹਨੇ ਉਹਦੇ ਕੰਨਾਂ ਦੀ ਸਰੋਤ ਜਿੱਧਰੋਂ ਆਵਾਜ਼ ਆਏਗੀ, ਨਾਮ ਦੀ ਆਵਾਜ਼। ਜਿਸ ਦਿਨ ਅੰਦਰ ਨਾਮ ਵਸ ਗਿਆ, ਉਹ ਮਨੁੱਖ ਜਿੱਥੇ ਪੈਰ ਰੱਖੇਗਾ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਲੋਕ ਤੀਰਥਾਂ 'ਤੇ ਭੌਂਦੇ ਫਿਰਦੇ ਨੇ, ਤੀਰਥ 'ਤੇ ਉੱਥੇ ਬਣ ਜਾਂਦਾ ਜਿੱਥੇ ਨਾਮ ਜਪਣ ਵਾਲਾ ਪੈਰ ਰੱਖਦਾ। ਬਾਣੀ ਦੇ ਬਚਨ 68 ਤੀਰਥ ਜਹਿ ਸਾਧ ਪੱਗ ਧਰੈ ਤਹਾਂ ਵੈਕੁੰਠ ਜਹਿ ਨਾਮ ਉਚਰੈ। ਹੁਣ ਉਹ ਹੱਥਾਂ 'ਤੇ ਪੈਰਾਂ ਵਿੱਚ ਕ੍ਰਾਂਤੀ ਆਵੇਗੀ। ਉਹ ਪਰਮਾਤਮਾ ਹੈ, ਪਰਮੇਸ਼ਰ ਹੈ, ਉਹਦੇ ਹੱਥਾਂ ਦੇ ਵਿੱਚੋਂ ਸ਼ਕਤੀ ਆ ਰਹੀ ਹੈ। ਅਤੇ ਭਗਤ ਸੈਨ ਦੀ ਜਦੋਂ ਮਾਲਿਸ਼ ਹੋਈ ਨਾ, ਅਤੇ ਭਗਤ ਸੈਨ ਨੇ ਮਾਲਿਸ਼ ਕੀਤੀ ਰਾਜੇ ਦੀ, ਉਹਦਾ ਚੌਂਕੜਾ ਲੱਗ ਗਿਆ, ਉਹਦਾ ਧਿਆਨ ਲੱਗ ਗਿਆ, ਅੰਦਰ ਕੁਝ ਅਣਜਾਣੇ ਵਿੱਚ ਸਿਮਰਨ ਚੱਲ ਰਿਹਾ, ਸੈਨ ਚਲਾ ਗਿਆ, ਪਰਮਾਤਮਾ ਚਲਾ ਗਿਆ। ਦਿਨ ਲੰਘ ਗਿਆ, ਦੂਜਾ ਦਿਨ ਆਇਆ, ਸੈਨ ਨੇ ਵੇਖਿਆ ਵੀ ਕੱਲ੍ਹ ਤਾਂ ਗਏ ਨਹੀਂ, ਉਹਨੇ ਸੋਚਿਆ ਵੀ ਨੌਕਰੀ ਗਈ, ਵੱਡੀ ਨੌਕਰੀ ਸੀ। ਅਗਲੇ ਦਿਨ ਰਾਜ ਦੁਆਰ ਗਿਆ, ਸ਼ਰਮਾਈ ਭਗਤ ਸੈਨ ਨੇ ਸੋਚਿਆ, ਕਿਉਂਕਿ ਸਾਧ ਸੰਗਤ ਜੀ ਸਾਰਾ ਪਤਾ ਨਹੀਂ ਲੱਗਦਾ ਵੀ ਰੱਬ ਕੋਲ ਤੁਰਿਆ ਫਿਰਦਾ, ਪਰਮਾਤਮਾ ਹੈ ਹੀ ਇਸ ਤਰ੍ਹਾਂ ਦੀ ਦਾਤ, ਉਹ ਦੱਸਦਾ ਨਹੀਂ ਮੈਂ ਤੇਰੇ ਕੋਲ ਹਾਂ, ਇਹ ਬੜਾ ਵੱਡਾ ਉਹਦਾ ਸੁਭਾਅ ਹੈ, ਚੁੱਪ ਕਰਕੇ ਕੰਮ ਕਰੀ ਜਾਂਦਾ। ਹੁਣ ਵੇਖੋ ਭਗਤ ਸੈਨ ਦੀ ਕਿੱਡੀ ਵੱਡੀ ਅਵਸਥਾ ਸੀ ਕਿ ਜਿਹਦੇ ਥਾਂ 'ਤੇ ਪਰਮਾਤਮਾ ਸਰੀਰ ਧਾਰਨ ਕਰਕੇ ਕੰਮ ਕਰਦਾ ਹੈ, ਪਰ ਸੈਨ ਨੂੰ ਨਹੀਂ ਦੱਸਦਾ ਵੀ ਮੈਂ ਤੇਰੇ ਵਾਲਾ ਸਰੀਰ ਧਾਰਿਆ ਹੋਇਆ, ਦੱਸਿਆ ਨਹੀਂ, ਇਸ ਲਈ ਪਤਾ ਨਹੀਂ ਲੱਗਦਾ। ਜਦੋਂ ਦੱਸਿਆ ਨਾ, ਤਾਂ ਸੈਣ ਦੂਜੇ ਦਿਨ ਕਹਿੰਦਾ ਵੀ ਇਹ ਤਾਂ ਨੌਕਰੀ ਗਈ, ਰੋਟੀ ਪਾਣੀ ਦਾ ਆਸਰਾ ਬਣਿਆ ਸੀ, ਗਿਆ। ਕਹਿੰਦੇ ਚਲੋ ਜਾਂਦੇ ਹਾਂ, ਜਾ ਕੇ ਤਰਲਾ ਮਿੰਤ ਕਰਾਂਗੇ ਰਾਜੇ ਦਾ, ਜੇ ਕੰਮ ਬਣ ਗਿਆ ਤਾਂ ਠੀਕ ਹੈ। ਅਗਲੇ ਦਿਨ ਸਿਰ ਨੀਵਾਂ ਕੀਤਾ ਹੋਇਆ ਸੈਣ ਨੇ, ਸਿਰ ਉਤਾਂ ਨਹੀਂ ਚੁੱਕਦਾ, ਅਤੇ ਰਾਜਾ ਬੈਠਾ, ਦਰਬਾਰ ਲੱਗਾ ਹੋਇਆ, ਸਿਰ ਨੀਵਾਂ ਕਰਕੇ ਗਿਆ, ਅਤੇ ਰਾਜਾ ਦੂਰੋਂ ਆਵਾਜ਼ ਮਾਰ ਕੇ ਨਾ, ਜਿੱਥੇ ਤਖ਼ਤ 'ਤੇ ਬੈਠਾ ਸੀ, ਉੱਠ ਕੇ ਖਲੋ ਗਿਆ। ਉੱਠ ਕੇ ਖਲੋ ਕੇ ਆਵਾਜ਼ ਮਾਰੀ, ਅਤੇ ਸੈਨ ਨੇ ਸੋਚ ਲਿਆ ਵੀ ਅੱਜ ਮੈਨੂੰ ਲੱਗਦਾ ਗੁੱਸੇ ਵਿੱਚ ਹੈ, ਜਿਹੜਾ ਇੰਨਾ ਉੱਠ ਕੇ ਖਲੋ ਗਿਆ ਨਾ ਕੁਝ ਕਰੇਗਾ ਜ਼ਰੂਰ ਅੱਜ, ਕੀ ਪਤਾ ਕੀ ਕਹਿਦਾ, ਕਿਉਂਕਿ ਉਹਨੂੰ ਪਤਾ ਨਹੀਂ ਵੀ ਤੇਰੇ ਥਾਂ 'ਤੇ ਕੱਲ੍ਹ ਕੋਈ ਤੇਰਾ ਕੰਮ ਕਰਕੇ ਚਲਾ ਗਿਆ। ਕਹਿੰਦੇ ਨੇ ਰਾਜਾ ਉੱਠਿਆ, ਅਤੇ ਜਿਹੜੀ ਬਾਦਸ਼ਾਹੀ ਕਵਾਈ ਸੀ, ਜਿਹੜੀ ਪੁਸ਼ਾਕ ਸੀ, ਉਹ ਰਾਜੇ ਨੇ ਆਪਣੇ ਗਲੋਂ ਲਾਈ, ਅਤੇ ਗਲੋਂ ਲਾ ਕੇ ਤਖ਼ਤ ਤੋਂ ਥੱਲੇ ਉੱਤਰ ਕੇ ਜਾ ਕੇ ਭਗਤ ਸੈਣ ਦੇ ਗਲ ਵਿੱਚ ਪਾ ਦਿੱਤੀ, ਆਪਣਾ ਚੋਲਾ ਲਾ ਕੇ ਪਾ ਦਿੱਤਾ, ਰਾਜੇ ਵਾਲਾ ਚੋਲਾ ਲਾ ਕੇ ਪਾ ਦਿੱਤਾ। ਸੈਣ ਹੈਰਾਨ, ਕਹਿੰਦੇ ਜੀ ਇਹ ਕੀ? ਕਹਿੰਦੇ ਉਹ ਸੈਣ, ਸੈ ਤੈਨੂੰ ਮਾਲਿਸ਼ ਸਾਰੀ ਉਮਰ ਹੋ ਗਈ ਕਰਦਿਆਂ ਨੂੰ ਮੈਨੂੰ, ਪਰ ਜਿਹੜੀ ਮਾਲਿਸ਼ ਤੂੰ ਮੈਨੂੰ ਕੱਲ੍ਹ ਕਰਕੇ ਗਿਆ ਨਾ, ਉਹਨੇ ਮੇਰੇ ਕਈ ਜਨਮਾਂ ਦੀ ਥਕਾਵਟ ਲਾ ਦਿੱਤੀ ਹੈ, ਮੈਂ ਤਾਂ ਹੌਲਾ ਫੁੱਲ ਹੋ ਗਿਆ, ਮੇਰਾ ਤਾਂ ਸਰੀਰ ਪਹਿਲਾਂ ਜਿਹੜਾ ਦਰਦਾਂ ਦਾ ਭਾਰ ਦਾ ਭਰਿਆ ਪਿਆ ਸੀ, ਅੰਦਰ ਤਾਂ ਸੁਗੰਧੀਆਂ ਆ ਰਹੀਆਂ ਨੇ, ਅੰਦਰ ਤਾਂ ਆਨੰਦ ਆ ਰਿਹਾ। ਜਦੋਂ ਇਹ ਗੱਲ ਸੁਣੀ ਨਾ, ਭਗਤ ਸੈਨ ਨੂੰ ਅੰਦਰੋਂ ਸਮਝ ਆ ਗਈ, ਕਹਿੰਦੇ ਸੈਣ, ਜਿਹਦੇ ਪਿਆਰ ਵਿੱਚ ਤੂੰ ਚੌਂਕੜਾ ਲਾ ਕੇ ਬੈਠਾ ਰਿਹਾ, ਉਹ ਤੇਰੇ ਵਾਲਾ ਸਰੀਰ ਧਾਰ ਕੇ ਤੇਰਾ ਕੰਮ ਕਰ ਗਿਆ, ਇਹ ਪਿਆਰ ਹੈ। ਇਹ ਮੈਂ ਤਾਂ ਬੇਨਤੀ ਕੀਤੀ ਵੀ ਕਈ ਵਾਰੀ ਅੱਜ ਕੱਲ੍ਹ ਇੱਕ ਰਿਵਾਜ਼ ਬਣ ਗਿਆ ਵੀ ਇਹ ਸਾਖੀਆਂ ਨਾ ਸੁਣਾਇਆ ਕਰੋ, ਸਾਡੇ ਪ੍ਰਚਾਰਕ ਨਾ ਹੁਣ ਸਾਇੰਸਦਾਨਾਂ ਤੋਂ ਸਿੱਖੀ ਸਿੱਖਦੇ ਨੇ ਪਏ, ਵੀ ਸਾਇੰਸਦਾਨਾਂ ਨੇ ਆਹ ਕਿਹਾ ਜੀ, ਫਲਾਣੇ ਉਪ ਕੁਲਪਤੀ ਨੇ ਆਹ ਕਿਹਾ, ਵੇਖ ਕੇ ਬੋਲੋ ਜੀ, ਹੁਣ ਦੁਨੀਆ ਪੜ੍ਹ ਬੜੀ ਗਈ ਏ। ਨਹੀਂ, ਸਿੱਖ ਨੂੰ ਆਪਣੇ ਗੁਰੂ 'ਤੇ ਭਰੋਸਾ ਹੋਣਾ ਚਾਹੀਦਾ, ਸਿੱਖ ਨੂੰ ਭਾਈ ਗੁਰਦਾਸ 'ਤੇ ਭਰੋਸਾ ਹੋਣਾ ਚਾਹੀਦਾ ਵੀ ਕੋਈ ਜਿੰਨਾ ਮਰਜ਼ੀ ਪੜ੍ਹ ਜੇ ਮੁਬਾਰਕ ਏ, पर तेरे गुरु अर्जन देव पातशाह ते भाई गुरदास जी तो ज्यादा पढ़िया होया कोई नहीं। ये भरोसा रखांगे ते सिखी दी समझ आवेगी, नहीं ते अंदरों विश्वास उठ जाएगा। उस वेले भगत दे अंदर जदों इस तरह की दात प्राप्त हुंदी है, उस वेले गुरु के सवारियो अंदरों रंग होर गूढ़ा हो जाता है कि तू सिखा कला नहीं जपदा, तेरा गुरु सदा तेरे नाल रहिंदा है। बिल्कुल उन्हूं नाल जानना, जिवें इत्थे भी आए मैं बेनती कर रहा सी, जदों भी सिख बवे हरिमंदर साहब के किसी भी कंपलैक्स के थां विच बैठ जाए, ध्यान नाल वेख आ जिहड़ी सिल दे उत्ते तू बैठा होया, तेरे धन गुरु अर्जन देव पातशाह ने मेरी पीरी दे मालक ने इत्थे कई बारी चरण पाए ने, ते जिथे चरण पाए ने उत्थों दी चरण धूड़ बड़ी पवित्र है, उहदे विच सरूर है। पर मन जागेगा ते तां पता लगेगा। मैं गल कर रहा सी बद्धों पुरख विधाते, इत्थों मैं अगे चला गया सी कि हरिमंदर साहब दी जिहड़ी सिरजना है, ठीक है असीं कहिंदे आ गुरु अमरदास जी ने हुक्म कीता ते गुरू रामदास जी ने आरंभ कराया, सेवा शुरू कराई ते गुरु अर्जन देव सच्चे पातशाह जी ने संपूर्णता कराई। पर जदों गुरु अर्जन देव पातशाह जी नूं पुछिया तां उह कहिंदे ने संतां के कारज आप खलोया, हर काम करावण आया राम कहिंदे। क्योंकि इत्थे इक घटना वरती सी जिन्हों अज आप हर की पौड़ी कहने हरिमंदर साहब के पिछे, जिथों सिख प्यार नाल चुड़ा लैके छकद इनू हर की पौड़ी क्यों कहते ने, क्योंकि इस थां ते एक डाढ़ा करड़ा थां सी, कठिन थां सी, जिहड़ा पुटिया नहीं सी जांदा। ते सिखां ने कारीगरां ने कई बारी गुरु अर्जन देव जी नूं कहा, महाराज इत्थों थां थोड़ा जिहा सख्त ते पुटिया नहीं जांदा। ते एक दिन सेवा चलदी सी पई, एक इस तरह का शरीर आया जिन्हें आप सिर ते टोकरी चुकी हुई है, उहदे चेहरे ते बड़ा जलाल है, बड़ा जवान शरीर, ते उहने उस थां ते आके आप कई लैके टोकरी विच पा के मिट्टी ओ कढ़ी, जिहड़ी सख्त मिट्टी किसे तों नहीं सी पुट्टी जांदी। जिथे हर की पौड़ी ना हरिमंदर साहब दे पिछे, उत्थों मिट्टी पुट्टी ते संगत वेंदी है, क्योंकि पहला कदी वह शरीर वेख्या नहीं सी। आपां जिथे सेवा करने आम तौर ते शरीरां दी पहचान हो जांदी भी कौन कौन सेवा करदा है, उह सिख वेंदे ने भी आया कित्थों है, इन्नी शक्ति नाल कई मारदा भी पुट पुट के बगाई जांदा, ते आप ही टोकरी विच पाउंदा है, आप ही सिर ते चुकदा है, आप ही बाहर बगा दिंदा। गुरु अर्जन देव जी नूं बेनती कीती, जिन्ने चिर नूं गुरु अर्जन देव जी आए वो शरीर उत्थों अलोप हो गया, पासे हो गया, पता नहीं लगा किधर गया। महाराज अखां बंद करके चुप करके खलो गया। सिखां ने पुछया, महाराज ये कौन सी, ये कौन सी, बड़ा अजीब सी उहदे चेहरे दा जाओ जलाल। ते गुरु अर्जन देव पातशाह जी ने जिहड़ा जवाब दिता वह प्यार नाल पढ़िए, हर काम करावण आया राम, हर काम करावण आया राम, हर काम हर काम करावण आया राम, काम करावण आया राम, हर काम संतां के कारज आप खलोया, संतां के कारज आप खलोया, संतां के संतां के कारज आप खलोया, संतां के कारज आप खलोया, संतां के महाराज गुरु अर्जन देव जी कहिंदे भाई गुरसिखो, इह ते आप रब ने शरीर धारिया है, ते तां कहा है बद्ध हो पुरख विधाते। इह इक्को थां है गुरु के सिखो हरिमंदर साहब, जिन्हों आपां गुरद्वारा नहीं कहिंदे, दो थावां ने, एक श्री अकाल तख्त साहब, अकाल तख्त साहब नूं आपां गुरद्वारा नहीं कहिंदे, अकाल तख्त साहब कहिंदे। हरिमंदर साहब नूं आपां गुरद्वारा नहीं कहिंदे, बहुत वड्डा भेद रखिया महाराज ने इहदे विच। फिर अगे दो निशान साहब लाए ने। हरिमंदर साहब भगती का सेंटर है ते श्री अकाल तख्त साहब शक्ति का केंद्र है। भावें कि भगती दे विचों शक्ति निकलती है, यह ख्याल रखना। पहला शक्ति नहीं, पहला भगती है। पहला श्री अकाल तख्त साहब नहीं बनिया, पहला हरिमंदर साहब बनिया। क्योंकि गुरु साहब ने दसिया भी किते भुलेखे विच ना पै जाई कि पहला मैं शक्तिशाली हो जाऊंगा तो फिर मैं धर्मी बनागा। पहला तेरे कोल धर्म होना चाहिदा है, राजनीति तेरे कोल बाद विच आउणी चाहीदी है। पहला तेरे कोल रबाब होनी चाहीदी है, सरंगी तेरे कोल बाद विच आउणी चाहीदी। इस करके दो चीजां दा सुमेल है। तुसी हरिमंदर साहब आओ ते अंदर रबाब पई वजदी, सरंदा पिया वजदा, कीर्तन हो रहा, उत्थे मत्था टेक के बाहर जाओ ते बाहरले पासे ढाडी सिंह वारा पे गाउंदे ने, क्योंकि दोवें लोड़ां ने बंदे दियां, देग ते तेग, मीरी ते पीरी दा सिद्धांत। साडा जीवन ही दो चीजां दा बनिया होया, अंदर ते बाहर दा। बाहर दी वखरी गल है, अंदर दी वखरी गल है। हरिमंदर साहब सिख का हिरदा है, श्री अकाल तख्त साहब सिख का सिर है, एक जोड़ बनिया हो। सिर है सिख का, उहदा नाम गुरद्वारा नहीं। हरिमंदर साहब नूं भी असी गुरद्वारा नहीं कहिंदे, श्री अकाल तख्त साहब नूं भी आपां गुरद्वारा नहीं कहिंदे, क्योंकि श्री हरिमंदर साहब भगती का सेंटर है। श्री अकाल तख्त, तख्त शब्द का अर्थ ही वह हुंदा है जिथे संसार के फैसले लाए जाण। तख्त कहिंदे उन्होंने, तख्त हुंदा ही बादशाह नाल संबंधित है। पर शायद ये चीज़ा सानू भुल दिया जांदियां ने, और भुलाउण वास्ते यतन किए जाते हैं कि चीज़ा सिख नू भुल जाण, खत्म हो जाण, कि तेरे कोल एक तख्त भी है, तेरे कोल एक हरिमंदर भी है। उन्हां दोवां दा सुमेल है, सिख मीरी ते पीरी दा इकट्ठ है, दोवें जोड़े गए ने। ਤਾਂ ਇੱਥੇ ਇੱਕ ਅਸਥਾਨ ਜਿਹੜਾ ਹਰਿਮੰਦਰ ਸਾਹਿਬ ਹੈ, ਇਹ ਮਹਾਰਾਜ ਕਹਿੰਦੇ ਵਧੋ ਪੁਰਖ ਵਿਦਾਤੇ ਤਾਂ ਤੂੰ ਸੋਇਆ, ਤੂੰ ਇੰਨਾ ਸੋਹਣਾ ਕਿਉਂ ਲੱਗਣਾ ਕਿ ਤਪਦੇ ਹਿਰਦੇ ਥਰ ਜਿਹੜੇ ਭਟਕਦੇ ਹੋਏ ਮਨ ਇੱਥੇ ਆਉਂਦੇ ਨੇ, ਤੇ ਇੱਕ ਵਾਰੀ ਆਉਂਦਿਆਂ ਸਾਰ ਅੰਦਰ ਸ਼ਾਂਤੀ ਆ ਜਾਂਦੀ। ਤਾਂ ਤੂੰ ਸੋਇਆ, ਫਿਰ ਕਿਹਾ ਵਸਦੀ ਸਗਨ ਅਪਾਰ, ਜਿਹਦੇ ਵਿਸ਼ੇ ਤੇ ਅੱਜ ਮੈਂ ਥੋੜਾ ਜਿਹਾ ਟਾਈਮ ਲਾਇਆ, ਕਿਉਂਕਿ ਆਪਾਂ ਇੱਥੇ ਆਉਂਦੇ ਹਾਂ, ਜੇ ਥੋੜ੍ਹੀ ਜਿਹੀ ਵੀ ਮਨ ਦੇ ਵਿੱਚ ਇਸ ਗੱਲ ਦਾ ਪਤਾ ਲੱਗ ਜੇ, ਅਵੇਅਰਨੈਸ ਆ ਜਾਏ ਵੀ ਜਿੱਥੇ ਤੂੰ ਸਿੱਖਾ ਪੈਰ ਰੱਖਣ ਲੱਗਾ, ਸਾਵਧਾਨ, ਇੱਥੇ ਲੋੜ ਤੋਂ ਬਿਨਾਂ ਬੋਲਣਾ ਨਹੀਂ, ਇੱਥੇ ਆਪਣਾ ਮੋਬਾਈਲ ਬੰਦ ਕਰ ਦੇ, ਇੱਥੇ ਸਤਿਕਾਰ ਵਿੱਚ ਆ, ਅਦਬ ਵਿੱਚ ਆ। ਬੜੇ ਬੜੇ ਸ਼ਿਵਰ ਲੱਗਦੇ ਨੇ, ਕੈਂਪ ਲੱਗਦੇ ਨੇ, ਤੁਸੀਂ ਵੇਖਿਆ ਸਾਧ ਸੰਗਤ ਜੀ, ਉਹ ਤੇ ਇੱਥੋਂ ਲੈ ਕੇ ਜਾਂਦੇ ਨੇ ਸਾਰਾ ਕੁਝ, ਜਿੱਥੇ ਸਭ ਕੁਝ ਹੈ, ਵੱਡਾ ਘਰ ਏ, ਉਹਨਾਂ ਨੇ ਨਿਯਮ ਬਣਾਇਆ ਹੋਇਆ ਵੀ ਗੇਟ ਦੇ ਅੰਦਰ ਤੁਸੀਂ ਜਾਓਗੇ, ਤੁਸੀਂ ਇਸ ਤਰ੍ਹਾਂ ਜਾਣਾ, ਬੋਲਣਾ ਨਹੀਂ, ਲਾਈਨ ਵਿੱਚ ਜਾਣਾ, ਤਰੀਕੇ ਨਾਲ ਜਾਣਾ, ਇੱਕ ਦੂਜੇ ਨਾਲ ਗੱਲ ਨਹੀਂ ਕਰਨੀ, ਉਹ ਮਾਹੌਲ ਬਣ ਜਾਂਦਾ। ਹੁਣ ਜਦੋਂ ਉਹ ਚੀਜ਼ਾਂ, ਉਹਦੇ ਤੋਂ ਵੀ ਕਿਤੇ ਬਹੁਤ ਵੱਡੀ ਦਾਤ ਇੱਥੇ ਹੈ, ਪਰ ਉਹ ਤਾਂ ਮਿਲੇਗੀ ਗੁਰੂ ਕੇ ਸਵਾਰੇ ਹੋ, ਜਦੋਂ ਝੋਲੀ ਲੈ ਕੇ ਆਵਾਂਗੇ ਇਸ ਥਾਂ, ਜਦੋਂ ਝੋਲੀ ਲੈ ਕੇ ਪਹੁੰਚਾਂਗੇ ਉਦੋਂ ਆਵੇਗੀ। ਇਸ ਕਰਕੇ ਕਹਿੰਦੇ ਨੇ ਵਸਦੀ ਸਗਨ ਅਪਾਰ, ਜਿੱਥੇ ਤੂੰ ਬੈਠਾ ਹੋਇਆ ਇੱਥੇ ਪਰਮਾਤਮਾ ਦੀਆਂ ਅਨੇਕ ਬਖਸ਼ਾਂ ਤੇਰੇ ਆਲੇ ਦੁਆਲੇ ਵਰਤ ਰਹੀਆਂ ਨੇ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਉਪਮਾ ਤੋਂ ਰਹਿਤ ਹੈ ਰਾਮਦਾਸਪੁਰ, ਇਹਦੀ ਉਪਮਾ ਨਹੀਂ ਕੀਤੀ ਜਾ ਸਕਦੀ। ਹਰ ਹਾਂ ਨਾਨਕ ਕਸਮਲ ਜਾਏ, ਕਸਮਲ ਕਸ ਮੈਨੇ ਜਿਹੜੀ ਵਿਸ ਚੜੀ ਹੋਈ ਏ ਮਨ ਨੂੰ, ਵਿਕਾਰਾਂ ਦੀ ਜਿਹੜੀ ਜ਼ਹਿਰ ਹੈ ਜਾਏ, ਵਿੱਚੋਂ ਨਿਕਲ ਜਾਂਦੀ ਹੈ। ਹਰ ਹਾਂ ਨਾਨਕ ਕਸਮਲ ਜਾਏ, ਨਹਾਇਆ ਰਾਮਦਾਸ ਸਰ, ਗੁਰੂ ਰਾਮਦਾਸ ਜੀ ਦੇ ਸਰੋਵਰ ਵਿੱਚ ਇਸ਼ਨਾਨ ਕੀਤਿਆਂ ਤੇਰੇ ਅੰਦਰੋਂ ਮੈਲ ਖਤਮ ਹੋ ਜਾਂਦੀ ਹੈ। ਹੁਣ ਇੱਥੇ ਖਿਆਲ ਰੱਖਣਾ, ਸਰੋਵਰ ਵੀ ਦੋ ਨੇ, ਹਰਿਮੰਦਰ ਸਾਹਿਬ ਵੀ ਦੋ ਨੇ ਸਿੱਖ ਦੇ, ਇਹਨੂੰ ਸ਼ੰਕੇ ਵਿੱਚ ਨਾ ਲੈ ਕੇ ਜਾਣਾ। ਲੰਗਰ ਵੀ ਦੋ ਪ੍ਰਕਾਰ ਦਾ, ਇਸ਼ਨਾਨ ਵੀ ਦੋ ਪ੍ਰਕਾਰ ਦਾ, ਸਰੀਰ ਵੀ ਦੋ ਪ੍ਰਕਾਰ ਦਾ, एक सरोवर बाहर है, एक सरोवर अज महाराज कह रहे ने अमिया सरोवर पागा गुरु के सिखा, इस बारले सरोवर विच जदों तू इशनान करेगा ते तेरी सुरती पवित्र होके अंदर वल नूं मूंह करेगी। फिर अगले सरोवर वल चल, वह सरोवर केड़ा है? वह सरोवर है गुरु ग्रंथ साहिब जी की बाणी, वह सरोवर है जपजी साहब का पाठ करया कर हर रोज सहज नाल टिक के, केवल एक दिन नहीं हर रोज उन्हूं जदों तू करेगा ता तेनू ए बारला सरोवर जेड़ा है ए भी महाराज ने इशनान जरूर किया सिख नू परंपरा जदों समा मिले उदों करे ते नाल नाल क्या भी नित प्रत नावण राम सर कीजा। एक अंदरला सरोवर है, साडे प्रचारकां ने इहदे उत्ते बड़ा पिछे विवाद खड़ा कीता सरोवर ते वे अंदर सरोवर हुंदा है जी बाहर ते जे भाई तुहानू जे जाच आ जांदी इहदी व्याख्या करन दी ਬਈ ਬਾਹਰਲਾ ਵੀ ਹੁੰਦਾ ਹੈ ਤੇ ਅੰਦਰਲਾ ਵੀ ਹੁੰਦਾ ਹੈ, ਬਾਹਰੋਂ ਵੀ ਇਸ਼ਨਾਨ ਕਰ ਲਓ ਤੇ ਅੰਦਰੋਂ ਵੀ ਸ਼ਬਦ ਵਿੱਚ ਇਸ਼ਨਾਨ ਕਰ ਲਓ ਤਾਂ ਫਿਰ ਇਹ ਗੱਲ ਨਹੀਂ ਸੀ ਹੋਣੀ। ਇਸ ਕਰਕੇ ਇੱਕ ਬਾਹਰਲਾ ਹਰਿਮੰਦਰ ਸਾਹਿਬ ਏ ਤੇ ਇਸ ਹਰਿਮੰਦਰ ਸਾਹਿਬ ਦੇ ਵਿੱਚੋਂ ਬਾਣੀ ਦੀ ਸਿੱਖਿਆ ਲੈ ਕੇ ਸਿੱਖ ਨੇ ਆਪਣੇ ਅੰਦਰਲੇ ਹਰਿਮੰਦਰ ਸਰੋਵਰ ਵਿੱਚ ਜਾਣਾ। ਜਿਹੜੇ ਅੰਦਰ ਗਏ ਨੇ ਉਹਨਾਂ ਦੇ ਭਾਗ ਖੁੱਲ੍ਹੇ ਨੇ। ਸੱਚੇ ਪਾਤਸ਼ਾਹ ਜੀ ਦੇ ਬਚਨ ਵਿਚਾਰਨ ਦੀ ਕੋਸ਼ਿਸ਼ ਕਰੀਏ। ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾਂ।
ਧਨਾਸਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ,
ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨ ਹੋ ਅਭਾਗਾ।
ਮਹਾਰਾਜ ਗਰੀਬ ਨਵਾਜ ਫਰਮਾਉਂਦੇ ਹਨ, ਜਿਸ ਕੋ ਜਿਸ ਮਨੁੱਖ ਨੂੰ ਵਿਸਰੈ ਵਿਸਰੈ ਭੁੱਲ ਜਾਂਦਾ ਹੈ, ਵਿਸਰ ਜਾਂਦਾ ਹੈ, ਯਾਦ ਨਹੀਂ ਰਹਿੰਦਾ, ਜਿਹਨੂੰ ਅਕਾਲ ਪੁਰਖ ਪ੍ਰਾਣ ਪਤ ਪ੍ਰਾਣਾਂ ਦਾ ਪਤੀ ਜਿੰਦ ਦਾ ਦਾਤਾ ਜਿੰਦ ਦੇਣ ਵਾਲਾ ਭੁੱਲ ਗਿਆ, ਯਾਦ ਵਿੱਚੋਂ ਨਿਕਲ ਗਿਆ, ਸੋਈ ਗਣੋ ਗਣੋ ਮੈਨੇ ਗਿਣ ਲਓ ਸਮਝ ਲਵੋ ਅਭਾਗਾ, ਉਹੀ ਮਨੁੱਖ ਇਸ ਧਰਤੀ ਦਾ ਸਭ ਤੋਂ ਵੱਡਾ ਬਦਕਿਸਮਤ ਮਨੁੱਖ ਹੈ। ਕਿਉਂ? ਕਿਉਂਕਿ ਉਹਨੂੰ ਅੰਦਰੋਂ ਆਪਣਾ ਆਪ ਹੀ ਭੁੱਲ ਗਿਆ, ਪਰਮੇਸ਼ਰ ਦਾ ਨਾਮ ਹੀ ਭੁੱਲ ਗਿਆ, ਅੰਦਰੋਂ ਯਾਦ ਨਿਕਲ ਗਈ ਅਕਾਲ ਪੁਰਖ ਦੇ ਨਾਮ ਦੀ, ਉਹ ਮਨੁੱਖ ਬਦਕਿਸਮਤ ਹੈ। ਕਿਸੇ ਜੋਤਸ਼ੀ ਨੂੰ ਪੁੱਛਣ ਦੀ ਲੋੜ ਨਹੀਂ ਮੇਰੀ ਕਿਸਮਤ ਕਿਵੇਂ ਦੀ ਏ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਓ, ਅੱਜ ਦੱਸਦੇ ਨੇ ਪਏ ਗੁਰੂ ਕੇ ਸਿੱਖਾ, ਜੇ ਤੈਨੂੰ ਜਪਜੀ ਸਾਹਿਬ ਭੁੱਲ ਗਿਆ ਕਰਨਾ ਹੈ ਤੇ ਫਿਰ ਯਾਦ ਰੱਖੀ ਤੂੰ ਸਭ ਤੋਂ ਵੱਡਾ ਬਦਕਿਸਮਤ ਹੈ, ਫਿਰ ਕਿਸੇ ਜੋਤਸ਼ੀ ਕੋਲ ਨਾ ਜਾਈ, ਕਿਸੇ ਜੋਤਸ਼ੀ ਨੇ ਤੇਰੀ ਕਿਸਮਤ ਨਹੀਂ ਲਿਖਣੀ, ਉਹ ਲਿਖਣ ਵਾਲਾ ਤੇ ਮਾਲਕ ਤੇਰੇ ਸਾਹਮਣੇ ਬੈਠਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਉਹਦੇ ਹੱਥ ਵਿੱਚ ਕਲਮ ਹੈ, ਤੂੰ ਬਾਣੀ ਦੇ ਨਾਲ ਜੁੜ ਕੇ ਵੇਖ। ਪਰ ਤੂੰ ਭਟਕਦਾ ਫਿਰਨਾ ਵੀ ਕਰਨਾ ਕੁਝ ਨਾ ਪਵੇ, ਸਵੇਰੇ ਉੱਠਾਂ 10 ਵਜੇ ਤੇ ਕਿਸਮਤ ਮੇਰੀ ਜੋਤਸ਼ੀ ਲਿਖ ਦੇਣਗੇ, ਉਹਨਾਂ ਨੂੰ ਆਪਣੀ ਕਿਸਮਤ ਦਾ ਪਤਾ ਨਹੀਂ, ਤੇਰੀ ਕਿੱਥੋਂ ਲਿਖਣਗੇ। ਮਹਾਰਾਜ ਨੇ ਕਿਸਮਤ ਲਿਖਣ ਵਾਸਤੇ ਸਿੱਖ ਨੂੰ ਅੰਮ੍ਰਿਤ ਵੇਲਾ ਦਿੱਤਾ ਹੈ। ਕਿਸੇ ਦੀ ਕਿਸਮਤ ਮਾੜੀ ਹੋਵੇ, ਕੋਈ ਵੀ ਕੰਮ ਉਹਦਾ ਨਾ ਚੱਲੇ, ਸੱਚੇ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਵੇਲੇ ਜਾਗਣਾ ਸ਼ੁਰੂ ਕਰ ਦੇ। ਜਿਹੜਾ ਤੂੰ ਸਾਰਾ ਦਿਨ ਦੁਨੀਆਂ ਤੋਂ ਠੂਠਾ ਲੈ ਕੇ ਮੰਗਦਾ ਸੀ ਨਾ ਭਿਖਾਰੀ ਬਣ ਕੇ, ਤੇ ਤੇਰਾ ਬਣਦਾ ਕੁਝ ਨਹੀਂ ਸੀ, ਤੂੰ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਿਆ ਕਰ, ਤੂੰ ਲੋਕਾਂ ਤੋਂ ਕੀ ਮੰਗਣਾ, ਤੂੰ ਲੋਕਾਂ ਨੂੰ ਦੇਣ ਲੱਗ ਪਏਗਾ। ਇਹ ਸ਼ਕਤੀ ਇਹ ਅੰਮ੍ਰਿਤ ਵੇਲੇ ਬਾਣੀ ਪੜ ਕੇ ਮਨੁੱਖ ਦੀ ਕਿਸਮਤ ਬਦਲਦੀ ਹੈ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਮਨੁੱਖ ਅਭਾਗਾ ਹੈ ਜੀ।
ਚਰਨ ਕਮਲ ਜਾਂ ਕਾ ਮਨ ਰਾਗਿਓ ਅੰਮੇ ਸਰੋਵਰ ਪਾਗਾ।
ਚਰਨ ਕਮਲ ਜਾਂ ਕਾ ਮਨ ਰਾਗਿਓ, ਰਾਗਿਓ ਦਾ ਅਰਥ ਹੈ ਪ੍ਰੇਮਿਆ ਗਿਆ, ਪ੍ਰੇਮ ਵਿੱਚ ਭਿੱਜ ਗਿਆ। ਜਿਸ ਗੁਰਮੁਖ ਦਾ ਮਨ ਗੁਰੂ ਕੀ ਬਾਣੀ ਚਰਨ ਕਮਲਾਂ ਦੇ ਵਿੱਚ ਰਾਗਿਓ ਪ੍ਰੇਮ ਵਿੱਚ ਆ ਗਿਆ, ਉਹ ਆਪਣੇ ਅੰਦਰਲੇ ਸਰੋਵਰ ਤੇ ਚਲਾ ਗਿਆ ਤੇ ਅਮਿਆ ਸਰੋਵਰ ਪਾਗਾ ਉਹਦੇ ਨਾਲ ਜੁੜ ਗਿਆ, ਪਾਗਾ ਉਹਦੇ ਨਾਲ ਰਸ ਮਿਸ ਗਿਆ, एक मिक हो गया अंदरले सरोवर दे नाल
तेरा जन राम नाम रंग जागा
तेरा जन तेरा इस तरह दा जन है परमेश्वर वैगुरु तेरा जन परमात्मा दे नाम दे जप करके जाग पिया है ओदी सुरती अंदरों जाग के नाम नाल जुड़ी है
आलस शीज गया सब तन ते
ओदे शरीर दे विच्चों सारा आलस खत्म हो गया क्योंकि अंदरों जाग आ गई ना होश आ गई आलस नेड़े नहीं आउंदा ओदे अंदरों आलस खत्म हो गया है
प्रीतम स्यों मन लागा
महाराज गरीब नवाज जी कहंदे ने प्रीतम प्यारे परमेश्वर दे चरणा विच ओदा मन जुड़ गया है
रहावाओ
विश्राम देख के कहंदे हन
जह जह पेखो तह नारायण
जदों उन्हूं पुछया जाए भी हुण तू किवें वेखना कहंदे बाहर जिधर वेखना उत्थे नारायण दे हर एक थां ते दर्शन हुंदे हन
गगल कटा मैं तागा
क्योंकि परमात्मा हर एक शरीर विच ते हर एक थां ते समाया होया है एक मिक होया होया है गुन्या होया है
नाम उदक पीवत जन नानक त्यागे सब अनुरागा
हुण ओ जेड़ा जाने जिदी सुरती अंदर लग गई है ओ नाम उदक पीवत जन नानक उदक मैने पानी ओ अपने अंदरों नाम दा पानी पी रहा है नाम दा जल पी रहा है गुरु अर्जन देव सच्चे पातशाह जी कहंदे ने त्यागे सब अनुरागा अनुरागा मैने प्रेम बाकी दुनिया दे सारे अनुराग प्रेम उन्हें त्याग दिते ने आओ एक बारी समाप्ति तो पहला गुरु के चरणा विचों गुरु ग्रंथ साहिब जी तो नाम दी दात मंगीए सारिया ने प्यार विच भिज के बोलन दी कोशिश करनी जी वाहे गुरु 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 कृपा करन महाराज दे उपदेश साडे जीवन विच वस जान भुल्लां चुकां दी खिमा समूह संगत दा बहुत बहुत धन्नवाद सत्कारयोग सिंह साहिब ज्ञानी जगतार सिंह जी ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਸਤਿਗੁਰੂ ਗਰੀਬ ਨਿਵਾਜ, ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ, ਫੁੱਲਾਂ ਚੁੱਕਾਂ ਦੀ ਖਿਮਾ। ਆਓ ਸਾਧ ਸੰਗਤ ਜੀ, ਅਖੀਰਲੀਆਂ ਪੰਕਤੀਆਂ ਇੱਕ ਵਾਰੀ ਫਿਰ ਭਾਈ ਸਾਹਿਬ ਜੀ ਤੋਂ ਸਰਵਣ ਕਰੀਏ ਜੀ।
ਜਹ ਜਹ ਪੀਖੋ ਤਹ ਨਾਰਾਇਣ, ਸਗਲ ਘਟਾ ਮਹਿ ਤਾਗਾ, ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।